ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸ਼ਾਹੋ ਸ਼ਾਹਾਣ ਗਣੀ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਰਾਗ ਹੈ ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਊਰੇ ਗੁਰ ਕੈ ਸ਼ਬਦ ਸਮਾਣੇ ਰਹਾਓ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂ ਲਾ ਹੋਈ ਮਨਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਬੜੇ ਪਿਆਰ ਸ਼ਰਧਾ ਨਾਲ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਬਾਣੀ ਕੀਰਤਨ ਸਰਵਣ ਕਰਕੇ ਜੀਵਨ ਸਫਲ ਕਰ ਰਹੇ ਸੀ। ਲੜੀਵਾਰ ਗੁਰਮਤ ਵਿਚਾਰ ਵਿੱਚ ਅੱਜ ਦਾ ਜੋ ਪਾਵਨ ਸ਼ਬਦ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਸੂਹੀ ਰਾਗ ਵਿੱਚ ਸੁਭਾਏਮਾਨ ਹਨ। ਪਰਮਾਤਮਾ ਦੇ ਨਾਮ ਪਿਆਰ ਦਾ ਰੰਗ ਮਨ ਨੂੰ ਜਿਨ੍ਹਾਂ ਦੇ ਲੱਗਾ, ਕਹਿੰਦੇ ਉਹ ਸਹਿਜੇ ਸਹਿਜੇ ਉਹਦਾ ਰੂਪ ਹੀ ਬਣ ਗਏ, ਉਹਦੇ ਵਰਗੇ ਹੋ ਗਏ, ਸਮਾ ਗਏ, ਪਾਣੀ ਵਿੱਚ ਪਾਣੀ ਵਾਂਗ ਇੱਕ ਹੋ ਗਏ। ਸਤਿਗੁਰੂ ਬਚਨ ਕਹਿ ਰਹੇ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ। ਜਿਸ ਮਨੁੱਖ 'ਤੇ ਅਕਾਲ ਪੁਰਖ ਕਿਰਪਾ ਕਰਦਾ ਹੈ, ਤਰਸ ਕਰਦਾ, ਰਹਿਮਤ ਕਰਦਾ, ਉਹਦੇ ਮਨ ਨੂੰ ਪਰਮਾਤਮਾ ਦੇ ਨਾਮ ਦਾ ਪਿਆਰ ਉਹਦੇ ਵਿੱਚ ਪੈਦਾ ਕਰਦਾ, ਆਪ ਇੱਕ ਚਿਣਗ ਲਾ ਲੈਂਦਾ ਹੈ, ਬਖਸ਼ਿਸ਼ ਕਰਕੇ। ਜਿਹੜਾ ਮਨ ਨਿਰੰਤਰ, ਕਿਉਂਕਿ ਸਰੀਰ ਨਾਲ ਜੁੜਿਆ ਹੋਣ ਕਰਕੇ ਸੰਸਾਰ ਦੇ ਖਿਆਲਾਂ ਵਿੱਚ ਪ੍ਰਵਿਰਤ ਰਹਿੰਦਾ ਹੈ, ਇਹਦੀ ਦੋਵਾਂ ਪਾਸੇ ਸੰਗਤ ਹੈ ਇਸ ਮਨ ਦੀ। ਔਰ ਮਨ ਇੱਕ ਇਸ ਤਰ੍ਹਾਂ ਦੀ ਸਥਿਤੀ ਹੈ, ਇਹ ਕੋਈ ਮਾਸ ਦਾ ਟੁਕੜਾ ਤਾਂ ਹੈ ਨਹੀਂ ਜਿਹਨੂੰ ਹੱਥ ਨਾਲ ਫੜਿਆ ਜਾ ਸਕੇ। ਮਨ ਇੱਕ ਇਸ ਤਰ੍ਹਾਂ ਦੀ ਸਥਿਤੀ ਹੈ ਬੰਦੇ ਦੇ ਜੀਵਨ ਦੀ ਕਿ ਉਹ ਪਾਣੀ ਵਰਗਾ ਹੈ। ਪਾਣੀ ਨੂੰ ਜਿਵੇਂ ਦੀ ਹਾਲਾਤ ਵਿੱਚ ਰੱਖੋ, ਜੇ ਗਰਮੀ ਵਿੱਚ ਰੱਖੋ ਗਰਮ ਹੋ ਜਾਏਗਾ, ਉਹਦਾ ਰੂਪ ਧਾਰਨ ਕਰ ਜਾਏਗਾ, ਉਹਦੇ ਨਾਲ ਸਹਿਮਤ ਹੋ ਜਾਏਗਾ। ਜੇ ਉਸ ਪਾਣੀ ਨੂੰ ਤੁਸੀਂ ਫਰਿੱਜ ਕਰ ਦਿਓ, ਉਹ ਬਰਫ਼ ਦਾ ਰੂਪ ਧਾਰਨ ਕਰ ਜਾਏਗਾ। ਜਿਵੇਂ ਦੀ ਸੰਗਤ ਵਿੱਚ ਪਾਵਾਂਗੇ ਉਵੇਂ ਰੂਪ ਧਾਰਨ ਕਰੇਗਾ। ਜਿਵੇਂ ਪਾਣੀ ਨੂੰ ਬਰਫ਼ ਵਿੱਚ ਲਾਇਆ, ਉਹ ਫਰਿੱਜ ਕੀਤਿਆਂ ਬਰਫ਼ ਬਣ ਜਾਂਦਾ, ਜੰਮ ਜਾਂਦਾ ਹੈ, ਸਖ਼ਤ ਹੋ ਜਾਂਦਾ ਹੈ। ਫਿਰ ਐਸੇ ਮਨ ਵਿੱਚ ਖਰਬਾਪਣ, ਕੋਰਾਪਣ ਆ ਜਾਂਦਾ ਹੈ। ਆਪਾਂ ਇੱਕ ਸ਼ਬਦ ਵਰਤਨੇ ਹਾਂ, ਕੋਰਾ ਪੈ ਗਿਆ। ਕੋਰੇ ਦੇ ਅਰਥ ਕੀ ਹਨ? ਪਾਣੀ ਜੰਮ ਗਿਆ, ਮਨ ਕੋਰਾ ਹੋ ਗਿਆ। ਫਿਰ ਉਸ ਕੋਰੇ ਮਨ ਨੂੰ ਜੇ ਉੱਪਰੋਂ ਸੂਰਜ ਦੀ ਤਪਸ਼ ਪੈਂਦੀ ਤਾਂ ਉਹਦੇ ਨਾਲ ਉਹ ਪਿਘਲ ਜਾਂਦਾ, ਫਿਰ ਪਾਣੀ ਹੋ ਜਾਂਦਾ। ਜੇ ਉਹ ਤਪਸ਼ ਹੋਰ ਤੇਜ਼ ਹੋ ਜਾਏ ਤਾਂ ਉਹ ਹੀ ਪਾਣੀ ਜਿਹੜਾ ਬਰਫ਼ ਬਣਿਆ ਸੀ ਭਾਫ਼ ਬਣ ਜਾਂਦਾ ਹੈ, ਉੱਡਣ ਲੱਗ ਪੈਂਦਾ ਹੈ। ਇਸੇ ਨੂੰ ਸਤਿਗੁਰੂ ਨੇ ਕਿਹਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਸੂਰਜ ਦੀ ਕਿਰਨ ਬਰਫ਼ 'ਤੇ ਪਈ, ਉਸ ਬਰਫ਼ ਨੇ, ਉਸ ਕਿਰਨ ਨੇ ਬਰਫ਼ ਦੇ ਵਿੱਚੋਂ ਪਾਣੀ ਬਣਾ ਕੇ ਖਿੱਚ ਲਿਆ, ਭਾਫ਼ ਬਣ ਗਈ, ਧੂੰਆਂ ਬਣ ਗਿਆ। ਧੂੰਆਂ ਬਣ ਕੇ ਉੱਡਣ ਲੱਗ ਪਿਆ ਅਤੇ ਪਰਤ ਕੇ ਉਹ ਬੱਦਲ ਬਣ ਕੇ ਫਿਰ ਸਮੁੰਦਰ ਵਿੱਚ ਜਾ ਕੇ ਸਮਾ ਗਿਆ। ਇਸ ਤਰ੍ਹਾਂ ਜਦੋਂ ਸਾਡੇ ਮਨ ਵਿੱਚ ਸੰਸਾਰ ਦੀ ਪਕੜ ਦੀ ਬਰਫ਼ ਠੰਡਕ ਆ ਜਾਂਦੀ ਹੈ, ਕੋਰਾ ਪੈ ਜਾਂਦਾ, ਜਿਹਨੂੰ ਸਤਿਗੁਰੂ ਕਹਿੰਦੇ ਪੋਖ, ਪੋਹ ਦੇ ਦਿਨਾਂ ਵਿੱਚ ਤੁਖਾਰ ਪੈਂਦਾ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਮਨ ਵਿਧਿਆ ਚਰਨਾਰ ਵਿਧ ਦਰਸ਼ਨ ਲੱਗੜਾ ਸ਼ਾਹੋ। ਜਿਨ੍ਹਾਂ ਦੇ ਜੀਵਨ ਵਿੱਚ ਇਹ ਮਨ ਦੀ ਇਸ ਤਰੀ ਤਸਵੀਰ ਦੀ ਸਮਝ ਆ ਗਈ, ਉਹ ਫਿਰ ਖਿਆਲ ਰੱਖਦੇ ਨੇ ਇਸ ਨੂੰ ਕਿਵੇਂ ਦੀ ਸੰਗਤ ਵਿੱਚ ਪਾਉਣਾ ਹੈ। ਤਾਂ ਇਹ ਮਨ ਪੰਛੀ ਵਰਗਾ, ਕਬੀਰ ਸਾਹਿਬ ਕਹਿੰਦੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਜਿਵੇਂ ਦੇ ਨਾਲ ਚੀਜ਼ ਨਾਲ ਜੋੜ ਦਿਆਂਗੇ ਉਵੇਂ ਦਾ ਰੂਪ ਧਾਰਨ ਕਰ ਜਾਏਗਾ। ਜਿਵੇਂ ਦਾ ਰੰਗ ਇਸ ਪਾਣੀ ਵਿੱਚ ਮਨ ਵਿੱਚ ਪਾਵਾਂਗੇ, ਲਾਲ ਪਾਓ ਤਾਂ ਲਾਲ ਰੂਪ ਧਾਰਨ ਕਰ ਜਾਏਗਾ। ਇਸ ਮਨ ਰੂਪੀ ਪਾਣੀ ਵਿੱਚ ਹਰਾ ਰੰਗ ਪਾਓ ਤਾਂ ਹਰਾ ਹੋ ਜਾਏਗਾ, ਪੀਲਾ ਪਾਓ ਤਾਂ ਪੀਲਾ ਰੂਪ ਧਾਰਨ ਕਰ ਜਾਏਗਾ। ਯਾਨੀ ਕਿ ਮਨ ਇੱਕ ਐਸੀ ਚੀਜ਼ ਹੈ ਜਿਹਦੇ ਉੱਤੇ ਸਾਰਾ ਜੀਵਨ ਖੜਾ ਹੋਇਆ ਹੈ, ਔਰ ਇਹ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਜਿਵੇਂ ਦੀ ਚੀਜ਼ ਨਾਲ ਇਹਨੂੰ ਜੋੜ ਦਿੱਤਾ ਜਾਏ, ਉੱਧਰ ਨੂੰ ਇਹਦਾ ਵਿਕਾਸ ਹੋ ਜਾਂਦਾ, ਪ੍ਰੋਗਰੈਸ ਹੋ ਜਾਂਦੀ। ਤਾਂ ਹੀ ਸਤਿਗੁਰੂ ਕਹਿੰਦੇ ਵੀ ਮਨ ਨੂੰ ਗੁਰੂ ਕੇ ਸ਼ਬਦ ਦੀ ਸੰਗਤ ਵਿੱਚ ਰੱਖ। ਜੇ ਬਾਹਰੀ ਤੌਰ 'ਤੇ ਵੀ ਤੂੰ ਵਿਚਰਨਾ ਹੈ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਇੱਕ ਸਲੋਕ ਕਹਿੰਦੇ ਨੇ ਕਿ ਸੱਤੀ ਪਹਿਰੀ ਸੱਤ ਭਲਾ ਬਹੀਐ ਪੜ੍ਹਿਆ ਪਾਸ। ਜਿਹੜੇ ਸੱਤ ਪੈਰ ਵੈਸੇ ਤਾਂ ਅੱਠ ਨੇ, 24 ਘੰਟਿਆਂ ਨੂੰ ਆਪਾਂ ਅੱਠ ਪੈਰ ਕਹਿੰਦੇ ਹਾਂ, ਇੱਕ ਪੈਰ ਤਕਰੀਬਨ 3 ਘੰਟੇ ਦਾ ਹੁੰਦਾ ਹੈ। ਇਸ ਤਰ੍ਹਾਂ 24 ਘੰਟਿਆਂ ਨੂੰ 3 8 24 ਵਿੱਚ ਵੰਡ ਦਈਏ ਤਾਂ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪਣੇ ਸਲੋਕਾਂ ਵਿੱਚ ਕਹਿੰਦੇ ਕਿ ਅੱਠਾਂ ਪੈਰਾਂ ਵਿੱਚੋਂ ਜਿਹੜੇ ਸੱਤ ਪੈਰ ਹਨ ਉਹਨਾਂ ਵਿੱਚ ਤੂੰ ਖਿਆਲ ਰੱਖਣਾ ਹੈ। ਸੱਤੀ ਪੈਰੀ, ਉੱਥੇ ਅੱਠਵੇਂ ਦਾ ਨਾਮ ਨਹੀਂ ਲਿਆ। ਇਹ ਵੀ ਬੜਾ ਵੱਡਾ ਰਾਜ ਹੈ ਇਸ ਸਲੋਕ ਦੇ ਵਿੱਚ ਕਿ ਗੁਰੂ ਅੰਗਦ ਦੇਵ ਜੀ ਇਹਦੇ ਵਿੱਚ ਅੱਠਵੇਂ ਪੈਰ ਦਾ ਨਾਮ ਹੀ ਨਹੀਂ ਲੈ ਰਹੇ, ਸੱਤ ਪੈਰਾਂ ਦਾ ਹੀ ਨਾਮ ਲੈਂਦੇ। ਸੱਤੀ ਪਹਿਰੀ ਸੱਤ ਭਲਾ, ਸੱਤ ਦੇ ਅਰਥ ਨੇ ਉੱਚਾ ਜੀਵਨ। ਇਹਨਾਂ ਸੱਤ ਪੈਰਾਂ ਵਿੱਚ ਕਹਿੰਦੇ ਤੂੰ ਖਿਆਲ ਰੱਖੀਂ ਬਹੀਐ ਪੜ੍ਹਿਆ ਪਾਸ। ਸੱਤ ਪੈਰ ਯਾਨੀ ਕਿ 21 ਘੰਟੇ, ਉਹਦੇ ਵਿੱਚ ਅਗਲੇ 3 ਕੱਟ ਦਿੱਤੇ ਗੁਰੂ ਅੰਗਦ ਦੇਵ ਜੀ ਨੇ। ਇਹ ਕਿਉਂ ਕੱਟੇ? ਕਿਉਂਕਿ ਜਿਹੜੇ 3 ਘੰਟੇ ਨਾ ਸਿੱਖ ਦੇ 24 ਘੰਟਿਆਂ ਵਿੱਚੋਂ ਇੱਕ ਪੈਰ ਜਿਹੜਾ ਜਿਹਨੂੰ ਕਹਿੰਦੇ ਪੈਰ ਰਾਤ ਰਹਿੰਦੀ, ਸੂਰਜ ਚੜ੍ਹਨ ਤੋਂ 3 ਘੰਟੇ ਦਾ ਪਹਿਲਾ ਵਕਤ ਜਿਹੜਾ ਉਹ ਜਿਹੜਾ ਸਮਾਂ ਹੈ ਉਹ ਸਤਿਗੁਰਾਂ ਨੇ ਸਿੱਖ ਨੂੰ ਸੰਸਾਰ ਨਾਲ ਜੁੜਨ ਵਾਸਤੇ ਨਹੀਂ ਦਿੱਤਾ, ਉਹ 3 ਘੰਟੇ ਗੁਰੂ ਦੇ ਨੇ। ਅੱਠਵਾਂ ਜਿਹੜਾ ਪੈਰ ਹੈ, ਸੱਤ ਪੈਰ ਤਾਂ ਗਿਣੇ, ਕਹਿੰਦੇ ਸੱਤ ਪੈਰ ਤੂੰ ਸੰਸਾਰ ਵਿੱਚ ਵਿਚਰਨਾ, ਸੱਤ ਪੈਰ ਤੂੰ ਯਾਨੀ ਕਿ 21 ਘੰਟੇ ਸੰਸਾਰ ਵਿੱਚ ਰਹਿਣਾ, ਪਰਿਵਾਰ ਵਿੱਚ ਰਹਿਣਾ, ਮਿੱਤਰਾਂ ਦੋਸਤਾਂ ਵਿੱਚ, ਔਰ ਬਾਜ਼ਾਰ ਵਿੱਚ ਕੰਮ ਵੀ ਕਰਨਾ, ਜਾਂ ਖਾਣਾ ਪੀਣਾ ਹੈ, ਜਾਂ ਪਹਿਨਣਾ ਹੈ, ਸਰੀਰ ਦੇ ਕਾਰਜ ਕਰਨੇ ਨੇ, ਨੀਂਦ ਲੈਣੀ ਹੈ, ਹੋਰ ਕਈ ਸੰਸਾਰ ਦੇ ਸੰਬੰਧ ਨੇ। ਉਸ ਸਮੇਂ ਦੇ ਦੌਰਾਨ ਕਹਿੰਦੇ ਤੂੰ ਸੱਤ ਨੂੰ ਪਾਲਣਾ, ਸੱਤ ਦੇ ਅਰਥ ਨੇ ਤੂੰ ਉਹਨਾਂ ਕੋਲ ਰਹਿਣਾ, ਉਹਨਾਂ ਦੀ ਸੰਗਤ ਕਰਨੀ ਜਿਹੜੇ ਪੜ੍ਹੇ ਹੋਏ ਨੇ। ਸੱਤੀ ਪਹਿਰੀ ਸੱਤ ਭਲਾ ਪਈਐ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ, ਉੱਥੇ ਪਾਪ ਅਤੇ ਪੁੰਨ ਦੀ ਵਿਚਾਰ ਕੀਤੀ ਜਾਂਦੀ ਵੀ ਪਾਪ ਕੀ ਹੈ ਅਤੇ ਪੁੰਨ ਕੀ। ਹੁਣ ਇਹ ਵੀ ਬੜਾ ਝਗੜਾ ਸੰਸਾਰ ਵਿੱਚ, ਪਾਪ ਪੁੰਨ ਕਿਸ ਨੂੰ ਕਹਿੰਦੇ ਨੇ? ਕਈ ਤਰ੍ਹਾਂ ਦੇ ਐਸੇ ਪਾਪ ਕਹੇ ਗਏ ਨੇ ਜਿਹੜੇ ਪਾਪ ਹੁੰਦੇ ਨਹੀਂ, ਜੋ ਪਾਪ ਹੁੰਦਾ ਉਹਨੂੰ ਕਹਿੰਦਾ ਕੋਈ ਨਹੀਂ। ਗੁਰੂ ਸਾਹਿਬ ਕਹਿੰਦੇ ਪਾਪ ਪੁੰਨ ਕੀ ਸਾਰ ਨਾ ਜਾਣੈ, ਭੂਲਾ ਫਿਰੈ ਅਜਾਈ। ਬੜੇ ਲੋਕ ਕਹਿੰਦੇ ਪੈਰ ਥੱਲੇ ਕੀੜੀ ਨਾ ਆਵੇ, ਇਹ ਚੰਗੀ ਗੱਲ ਹੈ, ਕੀੜੀ ਪੈਰ ਥੱਲੇ ਨਹੀਂ ਆਉਣੀ ਚਾਹੀਦੀ। ਪਰ ਇਹ ਅਸੀਂ ਵੇਖਣਾ ਵੀ ਜਦੋਂ ਕੀੜੀ ਨੂੰ ਅਸੀਂ ਪੈਰ ਤੋਂ ਬਚਾਉਂਦੇ ਹਾਂ, ਸਾਡੇ ਮਨ ਵਿੱਚ ਉਹਦੇ ਪ੍ਰਤੀ ਦਇਆ ਹੈ ਜਾਂ ਸਵਾਰਥ ਹੈ? ਸਵਾਰਥ ਇਹ ਹੋ ਸਕਦਾ ਵੀ ਜੇ ਕੀੜੀ ਪੈਰ ਥੱਲੇ ਆ ਗਈ ਤਾਂ ਅਗਲੇ ਜਨਮ ਵਿੱਚ ਮੈਨੂੰ ਕੀੜੀ ਬਣਨਾ ਪਏਗਾ, ਇਹ ਤਾਂ ਸਵਾਰਥ, ਇਹ ਦਇਆ ਨਹੀਂ ਹੈ, ਇਹ ਡਰ ਹੈ। ਦਇਆ ਹੋਰ ਚੀਜ਼ ਹੈ। ਦਇਆ ਦੇ ਅਰਥ ਨੇ ਜਦੋਂ ਕਿਸੇ ਦੀ ਦਰਦ ਆਪਣੇ ਆਪ ਨੂੰ ਹੋਣ ਲੱਗ ਪਵੇ, ਦੂਸਰੇ ਬੰਦੇ ਨੂੰ ਦਰਦ ਹੋ ਰਹੀ ਹੈ, ਜਦੋਂ ਇਹ ਆਦਮੀ ਮਹਿਸੂਸ ਕਰਨ ਲੱਗ ਜਾਏ ਕਿ ਮੈਂ ਜੇ ਕਿਸੇ ਨੂੰ ਥੋੜ੍ਹਾ ਜਿਹਾ ਵੀ ਦਰਦ ਦਿੱਤਾ ਹੈ ਅਤੇ ਅੰਦਰ ਉਹਦਾ ਦਿਲ ਦੁਖਿਆ, ਉਹਦੀ ਦਰਦ ਆਪਣੇ ਆਪ ਨੂੰ ਮਹਿਸੂਸ ਹੋਵੇ। ਇੱਕ ਥਾਂ ਐਸੀ ਆਉਂਦੀ ਗੁਰਸਿੱਖ ਦੀ ਜ਼ਿੰਦਗੀ ਵਿੱਚ, ਉਹ ਇੰਨਾ ਅੰਦਰੋਂ ਨਰਮ ਹੋ ਜਾਂਦਾ ਹੈ। ਇਹ ਸਮਾਂ ਬਹੁਤ ਔਖਾ ਉਹਦੇ ਵਾਸਤੇ, ਕਿਉਂਕਿ ਸਰੀਰਕ ਤੌਰ 'ਤੇ ਉਹ ਕਿਸੇ ਨਾ ਕਿਸੇ ਸਮੇਂ ਸੰਸਾਰ ਵਿੱਚ ਕਿਸੇ ਨਾਲ ਗੱਲਬਾਤ ਤਾਂ ਕਰ ਦੇਗਾ, ਉੱਚੀ ਨੀਵੀਂ ਗੱਲ ਤਾਂ ਹੋ ਜਾਏਗੀ, ਪਰ ਉਹ ਫਿਰ ਬਾਅਦ ਵਿੱਚ ਉਹਨੂੰ ਚੋਟ ਬੜੀ ਲੱਗਦੀ ਵੀ ਕਿਉਂ ਕਿਹਾ ਸੀ, ਕਿਉਂ ਹੋਇਆ। ਇਸ ਤਰ੍ਹਾਂ ਮੈਂ ਇੱਕ ਬਚਨ ਪੜ੍ਹ ਰਿਹਾ ਸੀ, ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਉਹ ਜਥੇ ਵਿੱਚ ਰਹਿੰਦੇ ਸਨ, ਮੁਖੀ ਸਨ, ਅਤੇ ਜਿਹੜਾ ਮੁਖੀ ਹੋਵੇ ਤੁਹਾਨੂੰ ਪਤਾ ਵੀ ਇੱਕ ਪਰਿਵਾਰ ਵਿੱਚ ਚਾਰ ਮੈਂਬਰ ਹੋਣ ਅਤੇ ਉਹਨਾਂ ਨੂੰ ਸੰਭਾਲਣ ਵਾਸਤੇ ਬੰਦੇ ਨੂੰ ਦਿਨ ਵਿੱਚ ਕਈ ਵਾਰੀ ਕੌੜੇ ਫਿੱਕੇ ਸ਼ਬਦ ਬੋਲਣੇ ਪੈਂਦੇ ਨੇ, ਅਤੇ ਜਿਸ ਜਥੇ ਵਿੱਚ ਜਿਸ ਥਾਂ 'ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਰੀਰ ਰਹਿੰਦੇ ਹੋਣ, ਉੱਥੇ ਤਾਂ ਫਿਰ ਕਈ ਵਾਰੀ ਡਾਂਗ ਵੀ ਚੁੱਕਣੀ ਪੈਂਦੀ ਹੈ ਉਹਨੂੰ ਠੀਕ ਰੱਖਣ ਲਈ, ਸੋਧਣ ਵਾਸਤੇ। ਅਤੇ ਉਹਨਾਂ ਬਾਰੇ ਮੈਂ ਇੱਕ ਵਾਕਿਆ ਪੜ੍ਹ ਰਿਹਾ ਸੀ ਵੀ ਉਹ ਜਦੋਂ ਕਿਸੇ ਸਿੰਘ ਨੂੰ ਝਿੜਕਦੇ ਸਨ ਅਤੇ ਝਿੜਕ ਤਾਂ ਪੂਰਾ ਲੈਂਦੇ ਸਨ, ਪਰ 2-4 ਘੰਟਿਆਂ ਬਾਅਦ ਉਹਦੇ ਕਮਰੇ ਵਿੱਚ ਜਾ ਕੇ ਇਹਨਾਂ ਨੂੰ ਕਹਿੰਦੇ ਵੀ ਸਿੰਘਾ, ਮਜਬੂਰਨ ਮੈਨੂੰ ਪ੍ਰਬੰਧਕ ਬਣਾਇਆ ਤੁਸੀਂ, ਮੈਨੂੰ ਇਹ ਗੱਲ ਕਹਿਣੀ ਪਈ, ਮੈਨੂੰ ਮੁਆਫ਼ ਕਰ ਦੇ। ਉਹ ਕਿਹੜੀ ਦਸ਼ਾ ਹੈ? ਉਹ ਦਸ਼ਾ ਵੀ ਜਿਹੜੀ ਅਗਲੇ ਦੀ ਚੋਟ ਲੱਗੀ ਹੈ ਉਹ ਮਹਿਸੂਸ ਜ਼ਿਆਦਾ ਹੋਣ ਲੱਗ ਪੈਂਦੀ ਹੈ। ਇਹ ਇੱਕ ਬੜਾ ਸੋਹਣਾ ਸਿਗਨਲ ਹੈ ਸਾਡੇ ਧਰਮ ਦੇ ਵਿਕਾਸ ਦਾ ਕਿ ਅਸੀਂ ਵਿਕਾਸ ਕਰ ਰਹੇ ਹਾਂ, ਕਿ ਦੂਜੇ ਨੂੰ ਚੋਟ ਲੱਗੀ ਅਤੇ ਆਪ ਨੀਂਦ ਨਹੀਂ ਆਈ। ਇਹਦਾ ਮਤਲਬ ਕੀ ਹੈ? ਕਿ ਸਾਡੀ ਜਿਹੜੀ ਅੰਦਰਲੀ ਆਤਮਾ ਉਹ ਸਾਰੇ ਪਾਸੇ ਫੈਲਦੀ ਜਾ ਰਹੀ ਹੈ, ਦੂਜਿਆਂ ਦੀਆਂ ਆਤਮਾਵਾਂ ਨਾਲ ਇੱਕ ਹੋ ਰਹੀ ਹੈ, ਅਤੇ ਜਿਸ ਦਿਨ ਇਹ ਪੂਰੀ ਤਰ੍ਹਾਂ ਫੈਲ ਗਈ ਉਦਣ ਵਿਕਾਰ ਖਤਮ ਹੋਣਗੇ, ਉਸ ਤੋਂ ਪਹਿਲਾਂ ਨਹੀਂ ਹੋ ਸਕਦੇ। ਵਿਕਾਰ ਕਿਉਂ ਨੇ? ਕ੍ਰੋਧ ਕਿਉਂ ਹੈ? ਲੋਭ ਕਿਉਂ ਹੈ? ਮੋਹ ਕਿਉਂ ਹੈ? ਹੰਕਾਰ ਕਿਉਂ ਹੈ? ਵਾਸ਼ਨਾ ਕਿਉਂ ਹੈ? ਇਹ ਸਾਰੀਆਂ ਚੀਜ਼ਾਂ ਦੋ ਤੋਂ ਪੈਦਾ ਹੁੰਦੀਆਂ ਨੇ, ਦਵੈਤ ਹੈ, ਦੋ ਨੇ। ਵਾਸ਼ਨਾ ਪੈਦਾ ਹੋਵੇਗੀ ਕਿਉਂ? ਦੋ ਹੈ। ਕ੍ਰੋਧ ਕਿਉਂ ਪੈਦਾ ਹੋਏਗਾ? ਦੂਸਰਾ ਹੈ ਅਤੇ ਆਪ ਹੈ, ਦੋ ਨੇ। ਆਦਮੀ ਕਿਸੇ ਦਾ ਧਨ ਕਿਉਂ ਖੋਏਗਾ? ਕਿਉਂਕਿ ਦੂਜਾ ਹੈ ਅਤੇ ਮੈਂ ਉਹਦੇ ਤੋਂ ਮੈਂ ਖੋਹ ਕੇ ਜ਼ਿਆਦਾ ਰੱਖਾਂ। ਲੋਭ ਵੀ ਤਾਂ ਹੈ, ਮੋਹ ਤਾਂ ਪੈਦਾ ਹੋਵੇਗਾ ਵੀ ਦੂਸਰਾ ਹੈ ਅਤੇ ਮੈਂ ਹਾਂ। ਹੰਕਾਰ ਦਾ ਵੀ ਕਾਰਨ ਇਹ ਹੈ ਵੀ ਉਹ ਵੱਖਰਾ ਅਤੇ ਮੈਂ ਵੱਖਰਾ। ਪਰ ਜਿੱਦਣ ਦ੍ਵੈ ਅਤੇ ਏਕ ਰੂਪ ਹੋਵੇ ਗਏ, ਜਿੱਦਣ ਦੂਜਿਆਂ ਦੇ ਵਿੱਚ ਆਪਣਾ ਆਪ ਦਿਸਿਆ, ਆਪਣਾ ਆਪ ਹੀ ਦੂਜਿਆਂ ਵਿੱਚ ਨਜ਼ਰ ਆਉਣ ਲੱਗ ਪਿਆ, ਭਾਈ ਘਨੱਈਆ ਜੀ ਵਾਂਗ। ਬੜੀ ਅਖੀਰਲੀ ਦਸ਼ਾ ਹੈ ਜਿਹਨੂੰ ਬ੍ਰਹਮ ਗਿਆਨੀ ਸਦਾ ਸਮਦਰਸੀ ਕਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਸਮਦਰਸੀ ਯਾਨੀ ਕਿ ਉਹ ਆਪਣਾ ਹੀ ਦੇਹ ਸਾਰਿਆਂ ਦੇਹਾਂ ਵਿੱਚ ਵੇਖਣ ਲੱਗ ਪੈਂਦਾ, ਆਪਣਾ ਹੀ ਸਰੂਪ। ਅਤੇ ਫਿਰ ਜਦੋਂ ਆਪਣਾ ਆਪ ਹੈ, ਆਪਣੀ ਹੀ ਜੇਬ, ਬੰਦਾ ਆਪ ਕਿਵੇਂ ਕੱਟੇਗਾ? ਆਪਣੇ ਕੋਲੋਂ ਆਪ ਕਿਵੇਂ ਖੋਹ ਲਏਗਾ? ਉਹ ਆਪਣਾ ਆਪ ਦੂਜਿਆਂ ਦੇ ਵਿੱਚ ਹੈ। ਜੇ ਇੱਕੋ ਹੀ ਬਚ ਗਿਆ ਤਾਂ ਕਿਹਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰਸਤੇ ਟੁੱਟ ਗਏ, ਖਤਮ ਹੋ ਗਏ। ਉਹਨਾਂ ਦੇ ਪੈਦਾ ਹੋਣ ਦੀ ਸਥਿਤੀ ਜ਼ਿੰਦਗੀ ਵਿੱਚੋਂ ਸਮਾਪਤ ਹੋ ਗਈ, ਹੁਣ ਨਹੀਂ ਪੈਦਾ ਹੋਵੇਗਾ। ਪਾਣੀ ਵਿੱਚ ਪਾਣੀ ਮਿਲ ਗਿਆ, ਹੁਣ ਕੋਈ ਸੰਭਾਵਨਾ ਨਹੀਂ ਇਹਨਾਂ ਦੇ ਪੈਦਾ ਹੋਣ ਦੀ। ਇਸ ਤਰ੍ਹਾਂ ਇੱਕ ਦਸ਼ਾ ਬਣਦੀ ਹੈ ਔਰ ਇਹ ਜੀਵਨ ਪਾਣੀ ਵਰਗਾ ਹੋ ਕੇ ਵਹਿਣ ਲੱਗ ਪੈਂਦਾ ਹੈ, ਇੰਨਾ ਨਰਮ ਹੋ ਜਾਂਦਾ। ਫਿਰ ਸਮਾਂ ਪਾ ਕੇ ਸਹਿਜੇ ਸਹਿਜੇ ਇਹਦੇ ਵਿੱਚ ਕਈ ਵਾਰੀ ਖਿਆਲ ਆਉਂਦਾ ਵੀ ਇਹ ਜਿਹੜੀ ਤੁਸੀਂ ਵਿਆਖਿਆ ਕਰ ਰਹੇ ਹੋ ਅਤੇ ਗਾਂਧੀਵਾਦੀ, ਯਾਨੀ ਕਿ ਇਹ ਤਾਂ ਅਣਖਹੀਣ ਹੋ ਜਾਏਗੀ ਜ਼ਿੰਦਗੀ। ਫਿਰ ਉਸ ਗੁਰਸਿੱਖ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਸਮੇਂ ਸਿੱਖ ਨੇ ਅਣਖ ਵਿੱਚ ਆਉਣਾ, ਉਹ ਵਕਤ ਕਿਹੜਾ, ਉਹ ਥਾਂ ਕਿਹੜੀ ਹੈ, ਉਹ ਕਿਹੜੀ ਡਿਪਾਰਟਮੈਂਟ ਹੈ, ਉਹ ਕਿਹੜਾ ਥਾਂ ਹੈ ਜਿੱਥੇ ਸਿੱਖ ਨੇ ਸਖਤ ਹੋਣਾ, ਉਹ ਗੁਰਮੁਖ ਪਰਵਿਰਤ ਨਿਰਵਿਰਤ ਪਛਾਣਿਆ, ਉਹਨੂੰ ਪਤਾ ਲੱਗ ਜਾਂਦਾ। ਜਿਵੇਂ ਸਾਡੇ ਮੂੰਹ ਦੇ ਵਿੱਚ ਦੋ ਚੀਜ਼ਾਂ ਬੜੀਆਂ ਵਿਪਰੀਤ ਰਹਿੰਦੀਆਂ ਨੇ, ਵੱਖਰੀਆਂ ਵੱਖਰੀਆਂ ਨੇ, ਦੋ ਚੀਜ਼ਾਂ ਬੜੀਆਂ ਵੱਖਰੀਆਂ ਨੇ। ਤੁਸੀਂ ਦੰਦ ਅਤੇ ਜੀਭ ਦਾ ਸੰਯੋਗ ਵੇਖੋ, ਜੀਭ ਕਿੰਨੀ ਨਰਮ ਹੈ, ਜੀਭ ਬਹੁਤ ਨਰਮ, ਦੰਦ ਬੜੇ ਸਖਤ, ਸਾਰਾ ਦਿਨ ਉਹਨਾਂ ਦੇ ਵਿੱਚ ਘੁੰਮਦੀ ਹੈ। ਪਰ ਉਹਨਾਂ ਦੇ ਵਿੱਚ ਜੇ ਧਿਆਨ ਇਕਾਗਰ ਰਵੇ ਤਾਂ ਦੰਦ ਜਿਹੜੇ ਕਈ ਕੁਝ ਚੱਬ ਜਾਂਦੇ ਨੇ, ਕਈ ਕੁਝ ਸਖਤ ਤੋਂ ਸਖਤ ਨੂੰ ਖਾ ਜਾਂਦੇ, ਜੀਭ ਨੂੰ ਕੁਝ ਨਹੀਂ ਕਹਿੰਦੇ, ਬੜੀ ਨਰਮ ਵਿੱਚ ਬਚਾ ਕੇ ਰੱਖਦੇ ਉਸਨੂੰ। ਇੱਕੋ ਸਮੇਂ ਦੋ ਸਥਿਤੀਆਂ ਰਹਿੰਦੀਆਂ ਆਦਮੀ ਦੇ ਮੂੰਹ ਵਿੱਚ, ਦੰਦ ਬੜੇ ਸਖਤ ਨੇ, ਜੀਭ ਬੜੀ ਨਰਮ ਹੈ। ਗੁਰਮੁਖ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਕਿ ਉਹ ਦੋਵੇਂ ਚੀਜ਼ਾਂ ਦੀ ਵਰਤੋਂ ਕਰ ਲੈਂਦਾ ਕਿ ਕਿੱਥੇ ਨਰਮੀ ਵਰਤਣੀ, ਕਿੱਥੇ ਸਖਤੀ ਵਰਤਣੀ ਹੈ, ਕੋਈ ਫਰਕ ਨਹੀਂ ਪੈਂਦਾ ਉਸਨੂੰ। ਔਰ ਉਹ ਜਿੱਥੇ ਸਖਤੀ ਵਰਤਦਾ ਹੈ ਉੱਥੇ ਕਿਸੇ ਨਾਲ ਉਹ ਈਰਖਾ ਨਹੀਂ ਕਰਦਾ, ਜਿੱਥੇ ਨਰਮੀ ਵਰਤਦਾ ਉੱਥੇ ਮੋਹ ਨਹੀਂ ਹੁੰਦਾ। ਇਸ ਦਸ਼ਾ ਵਿੱਚ ਚਲਾ ਜਾਂਦਾ। ਇਹਨੂੰ ਪ੍ਰਵਿਰਤ ਅਤੇ ਨਿਰਵਿਰਤ ਪਛਾਨਣਾ ਕਹਿੰਦੇ। ਗੁਰੂ ਹਰਗੋਬਿੰਦ ਸਾਹਿਬ ਨੇ ਦੋਵੇਂ ਚੀਜ਼ਾਂ ਦਿੱਤੀਆਂ ਸਨ, ਮੇਰੀ ਅਤੇ ਪੀਰੀ ਦਿੱਤੀ ਹੈ। ਇਹ ਦਾਦੇ ਅਤੇ ਪੋਤਰੇ ਦਾ ਸੁਮੇਲ ਹੈ, ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ। ਯਾਨੀ ਕਿ ਦਾਦਾ ਪੋਤਰਾ ਗੁਰੂ ਰਾਮਦਾਸ ਜੀ ਦਾਦੇ ਨੇ, ਗੁਰੂ ਹਰਗੋਬਿੰਦ ਸਾਹਿਬ ਪੋਤਰੇ ਸਾਹਮਣੇ ਖੜ੍ਹੇ ਨੇ। ਯਾਨੀ ਕਿ ਪੋਤਰਾ ਦਾਦੇ ਦੇ ਗੇਟ ਦੇ ਅੱਗੇ ਬੈਠਾ ਹੋਇਆ ਹੈ, ਉਹ ਪਹਿਰੇਦਾਰ ਹੈ ਹਰਿਮੰਦਰ ਸਾਹਿਬ ਦਾ, ਰਾਖੀ ਕਰ ਰਿਹਾ। ਉਹ ਸਾਈਲੈਂਟ ਹੈ, ਚੁੱਪ ਹੈ, ਉਹਦੇ ਵਿੱਚੋਂ ਆਵਾਜ਼ ਨਹੀਂ ਆ ਰਹੀ ਅਕਾਲ ਤਖਤ ਸਾਹਿਬ ਦੇ ਵਿੱਚੋਂ। ਕੰਮ ਹੋ ਰਿਹਾ ਹਰਿਮੰਦਰ ਸਾਹਿਬ ਵਿੱਚ, ਕੀਰਤਨ ਹੋ ਰਿਹਾ ਹੈ, ਰੱਬ ਦੀ ਯਾਦ ਚੱਲ ਰਹੀ ਹੈ, ਪਰ ਜਦੋਂ ਕੋਈ ਉਸ ਕੀਰਤਨ 'ਤੇ ਵਾਰ ਕਰਦਾ ਹੈ ਤਾਂ ਅਕਾਲ ਤਖਤ ਸਾਹਿਬ ਐਕਸ਼ਨ 'ਤੇ ਆ ਜਾਂਦਾ ਹੈ। ਪੋਤਰਾ ਸ਼ਸਤਰ ਚੁੱਕ ਲੈਂਦਾ ਹੈ, ਹਥਿਆਰ ਚੁੱਕ ਲੈਂਦਾ ਹੈ, ਉਹਦੇ ਤੋਂ ਪਹਿਲਾਂ ਨਹੀਂ ਬੋਲਦਾ। ਉਹਦੇ ਤੋਂ ਪਹਿਲਾਂ ਉੱਥੇ ਸ਼ਸਤਰ ਰੱਖੇ ਜ਼ਰੂਰ ਹੋਏ ਨੇ, ਉਹਨਾਂ ਦੀ ਪੂਜਾ ਜ਼ਰੂਰ ਹੁੰਦੀ ਹੈ, ਪਰ ਉਹ ਵਰਤੇ ਨਹੀਂ ਜਾਂਦੇ। ਵਰਤੇ ਕਦੋਂ ਜਾਣਗੇ? ਜਦੋਂ ਕੋਈ ਕੀਰਤਨ ਬੰਦ ਕਰਾਉਣ ਦਾ ਯਤਨ ਕਰੇ। ਜਦੋਂ ਕੋਈ ਰੱਬ ਦੀ ਯਾਦ ਬੰਦ ਕਰਾਉਣ ਦਾ ਯਤਨ ਕਰੇਗਾ, ਅਕਾਲ ਤਖਤ ਸਾਹਿਬ ਨੂੰ ਹਰਕਤ ਵਿੱਚ ਆਉਣਾ ਪਏਗਾ। ਔਰ ਅਕਾਲ ਤਖਤ ਸਾਹਿਬ ਕੇਵਲ ਉੱਥੋਂ ਤੱਕ ਸੀਮਤ ਨਹੀਂ, ਉਹ ਹਰ ਇੱਕ ਸਿੱਖ ਦੇ ਹਿਰਦੇ ਵਿੱਚ, ਉਹਦੇ ਮਸਤਕ ਵਿੱਚ ਹੈ। ਜਦੋਂ ਹੀ ਸਿੱਖ ਨੂੰ ਬੰਦਗੀ ਅਤੇ ਰਾਹ ਤੋਂ ਰੋਕਿਆ ਜਾਏਗਾ, ਜਦੋਂ ਹੀ ਉਸ ਦੇ ਰਾਹ ਵਿੱਚ ਰੁਕਾਵਟ ਪਾਈ ਜਾਏਗੀ, ਉਸ ਵੇਲੇ ਉਹ ਅਕਾਲ ਤਖਤ ਸਾਹਿਬ ਯਾਨੀ ਕਿ ਸਿੱਖ ਦੀ ਅਣਖ ਦਾ ਕੇਂਦਰ ਹਰਕਤ ਵਿੱਚ ਆ ਜਾਏਗਾ, ਕੰਮ ਕਰੇਗਾ। ਇਸ ਲਈ ਇਹ ਦੋ ਚੀਜ਼ਾਂ ਨੇ ਵੱਖਰੀਆਂ ਦਿੱਤੀਆਂ, ਵੱਖਰੀਆਂ ਨਹੀਂ, ਇਹ ਕਿੱਥੇ ਵਰਤਣੀਆਂ ਨੇ ਇਹਦਾ, ਇਹਦੀ ਜਾਂਚ ਵੀ ਸਤਿਗੁਰਾਂ ਨੇ ਸਾਨੂੰ ਦੱਸੀ ਹੈ, ਕਿਹੜੀ ਚੀਜ਼ ਦੀ ਕਿੱਥੇ ਵਰਤੋਂ ਕਰਨੀ। ਸਿੰਬਲ ਠੀਕ ਕਰਨਾ, ਧਰਮ ਦੇ ਅਰਥ ਹੀ ਇਹ ਨੇ ਸਿਰਫ, ਕਿ ਜ਼ਿੰਦਗੀ ਦੀਆਂ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਜਿੰਨੀਆਂ ਸ਼ਕਤੀਆਂ ਨੇ ਉਹਨਾਂ ਦਾ ਸਿੰਬਲ ਠੀਕ ਕਰਨਾ, ਉਹਨਾਂ ਨੂੰ ਠੀਕ ਥਾਂ 'ਤੇ ਲਾਉਣਾ। ਜਿਵੇਂ ਸਰੀਰ ਦਾ ਸਿੰਬਲ ਠੀਕ ਹੈ ਨਾ, ਜਿਵੇਂ ਜੋੜਾ ਅਸੀਂ ਪੈਰਾਂ ਵਿੱਚ ਪਾਉਂਦੇ ਹਾਂ, ਦਸਤਾਰ ਸਿਰ 'ਤੇ ਹੈ, ਠੀਕ ਹੈ ਸਿੰਬਲ, ਠੀਕ ਥਾਂ 'ਤੇ ਦੋਵੇਂ ਚੀਜ਼ਾਂ ਪੈਣੀਆਂ ਨੇ। ਜੇ ਇਹ ਗਲਤੀ ਹੋ ਜਾਏ, ਜੋੜਾ ਸਿਰ 'ਤੇ ਦਸਤਾਰ ਪੈਰਾਂ ਵਿੱਚ, ਜ਼ਿੰਦਗੀ ਉਲਟ ਹੋ ਗਈ। ਬਸ ਗੁਰੂ ਸਾਹਿਬ ਨੇ ਸਾਨੂੰ ਹੋਰ ਕੋਈ ਪਾਬੰਦੀ ਨਹੀਂ ਲਾਈ, ਉਹਨਾਂ ਨੇ ਇਹ ਦੱਸਿਆ ਵੀ ਕਿਹੜੀ ਚੀਜ਼ ਦੀ ਵਰਤੋਂ ਕਿਹੜੇ ਸਮੇਂ ਕਰਨੀ ਹੈ ਔਰ ਕਿੰਨੀ ਕਰਨੀ ਹੈ, ਉਹਦੀ ਡੋਜ ਦੱਸੀ ਹੈ, ਖੁਰਾਕ ਕਿੰਨੇ ਪਰਸੈਂਟੇਜ ਵਿੱਚ ਲੈਣੀ, ਤੂੰ ਸੰਸਾਰ ਨੂੰ ਕਿੰਨਾ ਭੋਗਣਾ ਹੈ, ਵੇਖਣਾ ਕਿੰਨਾ ਹੈ, ਸੁਣਨਾ ਕਿਤਨਾ ਹੈ, ਖਾਣਾ ਕਿੰਨਾ ਕੁ ਹੈ, ਕੀ ਖਾਣਾ ਹੈ, ਪਹਿਨਣਾ ਕਿਵੇਂ ਦਾ ਹੈ, ਬੋਲਣਾ ਕਿਵੇਂ ਹੈ, ਬਾਜ਼ਾਰ ਵਿੱਚ ਕੰਮ ਕਿਵੇਂ ਕਰਨਾ ਹੈ, ਪਰਿਵਾਰ ਨਾਲ ਕਿਵੇਂ ਸਾਂਝ ਪਾਉਣੀ ਹੈ, ਇਹ ਸਾਰਾ ਕੁਝ ਕਿਵੇਂ ਨਿਭਾਉਣਾ ਹੈ, ਅਤੇ ਫਿਰ ਦੱਸਿਆ ਨਿਰੰਕਾਰ ਨਾਲ ਕਿਵੇਂ ਜੋੜ ਪਾਉਣਾ, ਇਹ ਵੀ ਦੱਸਿਆ। ਇਹ ਸਾਰੀਆਂ ਚੀਜ਼ਾਂ ਠੀਕ ਥਾਂ 'ਤੇ ਜੋੜ ਕਰ ਦਿੱਤੀਆਂ ਸਤਿਗੁਰੂ ਨੇ, ਚੰਗੀਆਂ ਲੱਗਦੀਆਂ ਨੇ, ਠੀਕ ਲੱਗਦਾ ਨਾ। ਘਰ ਦੇ ਵਿੱਚ ਜਿਹੜੀਆਂ ਜਿਹੜੀਆਂ ਅਸੀਂ ਚੀਜ਼ਾਂ ਬਣਾਈਆਂ ਨੇ, ਮਨਮੁੱਖ ਅਤੇ ਗੁਰਮੁਖ ਦਾ ਕੀ ਫਰਕ ਹੈ? ਕੋਈ ਫਰਕ ਨਹੀਂ, ਹੋਰ ਸਾਰਾ ਕੁਝ ਉਹਨਾਂ ਵਿੱਚ ਇੱਕੋ ਜਿਹਾ ਹੀ ਹੈ। ਬਸ ਮਨਮੁੱਖ ਨੇ ਤਰਤੀਬ ਗਲਤ ਕਰ ਦਿੱਤੀ ਜ਼ਿੰਦਗੀ ਦੀ, ਜਿਹੜੀ ਚੀਜ਼ ਜਿੱਥੇ ਲਾਉਣੀ ਸੀ ਉੱਥੇ ਨਹੀਂ ਲਾਈ, ਗਲਤ ਥਾਂ 'ਤੇ। ਜਿਵੇਂ ਘਰ ਵਿੱਚ ਸਾਨੂੰ ਸਾਰੇ ਥਾਂ ਦਿੱਤੇ ਗਏ ਕਿ ਇਹ ਤੁਹਾਡਾ ਸੌਣ ਦਾ ਕਮਰਾ ਹੈ, ਇਹ ਗੱਲਬਾਤ ਕਰਨ ਦਾ ਹੈ, ਤਾਂ ਕਿੰਨਾ ਬੇਤਰਤੀਬ ਲੱਗੇਗਾ। ਜੇ ਸੌਣ ਵਾਲੇ ਕਮਰੇ ਵਿੱਚ ਮੀਟਿੰਗ ਹੋਵੇ ਅਤੇ ਜਿਹੜਾ ਮੀਟਿੰਗ ਹਾਲ ਹੈ ਉਹਦੇ ਵਿੱਚ ਅਸੀਂ ਸੌਂ ਜਾਈਏ, ਘਰ ਤਾਂ ਉਹੀ ਹੈ, ਤਰਤੀਬ ਗਲਤ ਹੋ ਗਈ। ਕਿੰਨਾ ਗਲਤ ਲੱਗੇਗਾ ਜੇ ਕੋਈ ਰਸੋਈ ਨੂੰ ਵਾਸ਼ਰੂਮ ਲਈ ਵਰਤਣਾ ਸ਼ੁਰੂ ਕਰਦਾ ਹੈ ਅਤੇ ਵਾਸ਼ਰੂਮ ਨੂੰ ਰਸੋਈ ਬਣਾਉਂਦਾ ਹੈ, ਬਹੁਤ ਗਲਤ ਹੋ ਜਾਏਗਾ। ਬਸ ਮਨਮੁੱਖ ਵਿੱਚ ਇਹੀ ਫਰਕ ਹੈ, ਉਹਨੇ ਆਪਣੇ ਸਰੀਰ ਦੀਆਂ ਸ਼ਕਤੀਆਂ ਨੂੰ ਗਲਤ ਥਾਵਾਂ 'ਤੇ ਵਰਤਿਆ ਹੈ, ਸਿੰਬਲ ਗਲਤ ਕਰ ਦਿੱਤਾ, ਜਿਹਦੇ ਵਾਸਤੇ ਜਿਹੜੀ ਚੀਜ਼ ਬਣੀ ਸੀ ਉਸ ਵਾਸਤੇ ਨਹੀਂ ਵਰਤੀ। ਰੋਕਿਆ ਤਾਂ ਹੈ ਹੀ ਨਹੀਂ ਗੁਰੂ ਸਾਹਿਬ ਨੇ, ਕਿਤੇ ਅਧਿਕਾਰ ਨੇ ਮਨੁੱਖ ਦੇ ਆਪਣੇ ਸਰੀਰ ਦੇ, ਮਨ ਦੇ। ਬਸ ਜਾਂਚ ਦੱਸੀ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਹਾਣ ਲਾਏ ਹਾਣ, ਹਾਣ ਦੇ ਅਰਥ ਨੇ ਉਮਰ ਦੀ ਬਰਾਬਰਤਾ, ਉਮਰ ਦੀ ਬਰਾਬਰਤਾ। ਜਿਹੜੀ ਚੀਜ਼ ਵਾਸਤੇ ਜਿਹੜੀ ਚੀਜ਼ ਬਣੀ ਹੈ ਉੱਥੇ ਲਾ, ਆਪੋ ਆਪਣੇ ਥਾਂ 'ਤੇ ਰੱਖ, ਮਤ ਨੂੰ ਉੱਚੀ ਰੱਖ, ਮਨ ਨੂੰ ਨੀਵਾਂ ਰੱਖ। ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ। ਇਸ ਕਰਕੇ ਸਤਿਗੁਰੂ ਨੇ ਦੋ ਵੱਖਰੇ ਸਾਨੂੰ ਜਿਹੜੇ ਨਿਯਮ ਦਿੱਤੇ, ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਦੋ ਸੁਭਾਅ ਪਰਮਾਤਮਾ ਦੇ ਦੱਸੇ ਨੇ, ਦੋ ਹੀ ਸੁਭਾਅ ਗੁਰਸਿੱਖ ਦੇ ਦੱਸੇ ਨੇ। ਉਹ ਕਿਹੜੇ ਕਿਹੜੇ ਸੁਭਾਅ ਨੇ? ਅਕਾਲ ਪੁਰਖ ਵਾਹਿਗੁਰੂ ਨੂੰ ਜਾਪ ਸਾਹਿਬ ਵਿੱਚ ਵੀ ਕਹਿੰਦੇ ਨੇ, ਹੇ ਪ੍ਰਭੂ ਤੂੰ ਚੰਦਰਮਾ ਵਰਗਾ ਹੈ, ਤੂੰ ਸੂਰਜ ਵਰਗਾ ਹੈ। ਫਿਰ ਹੋਰ ਸ਼ਬਦ ਵਿੱਚ ਕਹਿੰਦੇ ਨੇ, ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਭੈ ਬੇਨਤੀ ਸੁਣ ਲੀਜੈ। ਰੱਬ ਦੇ ਅਰਥ ਨੇ ਚੰਦਰਮਾ, ਸੱਸ ਦੇ ਅਰਥ ਨੇ ਸੂਰਜ, ਰੱਬ ਦੇ ਅਰਥ ਨੇ ਸੂਰਜ, ਸੱਸ ਦੇ ਅਰਥ ਨੇ ਚੰਦਰਮਾ। ਇਸ ਤਰ੍ਹਾਂ ਜਾਪ ਸਾਹਿਬ ਵਿੱਚ ਕਿਹਾ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਆ ਤੁਸੀਂ ਇਹਨਾਂ ਦਿਨਾਂ ਸਾਲਾਂ ਵਿੱਚ ਸੁਣਿਆ ਹੋਵੇਗਾ ਕਈ ਲੋਕਾਂ ਤੋਂ, ਕਹਿੰਦੇ ਜਾਪ ਸਾਹਿਬ ਗੁਰੂ ਦੀ ਬਾਣੀ ਨਹੀਂ। ਕਿਉਂ? ਕਹਿੰਦੇ ਗੁਰੂ ਗੋਬਿੰਦ ਸਿੰਘ ਸੂਰਜ ਨੂੰ ਨਮਸਕਾਰ ਕਿਵੇਂ ਕਰ ਸਕਦੇ? ਉਹਦੇ ਵਿੱਚ ਤਾਂ ਲਿਖਿਆ ਹੁੰਦਾ ਸੂਰਜ ਨੂੰ ਨਮਸਕਾਰ ਕੀਤੀ। ਗੁਰੂ ਕਿਰਪਾ ਕਰੇ ਇਹ ਅੱਖਾਂ ਤੋਂ ਭਰਮ ਦੀਆਂ ਐਨਕਾਂ ਲੈ ਜਾਣ। ਜਿੱਥੇ ਜਿੱਥੇ ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ, ਸਿੱਖ ਦਾ ਫਰਜ਼ ਬਣਦਾ ਚੁੱਪ ਕਰ ਜਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ, ਇੱਕ ਨਿਯਮ ਹੈ ਕਿ ਸਹਿਜ ਪਾਠ ਕਰ ਰਹੇ ਹਾਂ, ਸਹਿਜ ਪਾਠ ਕਰਦੇ ਸ਼ਬਦ ਸਮਝ ਵਿੱਚ ਨਹੀਂ ਆ ਰਿਹਾ। ਇੰਜ ਵੀ ਕਈ ਵਾਰੀ ਲੱਗਦਾ ਕਿ ਇਹ ਸ਼ਬਦ ਗੁਰਮਤਿ ਤੋਂ ਉਲਟ ਹੈ, ਜਿਵੇਂ ਭਗਤਾਂ ਦੇ ਕਈ ਸ਼ਬਦ ਆਉਂਦੇ ਨੇ। ਉੱਥੇ ਸਿੱਖ ਦਾ ਕੀ ਫਰਜ਼ ਹੈ? ਉਹਦਾ ਇਹ ਅਧਿਕਾਰ ਨਹੀਂ ਕਿ ਉਹ ਇਹ ਸੋਚ ਲਵੇ ਕਿ ਇਹ ਬਾਣੀ ਗੁਰੂ ਦੀ ਨਹੀਂ। ਉਹਦਾ ਉੱਥੇ ਫਰਜ਼ ਬਣਦਾ ਉਹ ਸ਼ਬਦ ਨੂੰ ਛੱਡ ਕੇ ਅੱਗੇ ਬਾਣੀ ਪੜ੍ਹਨੀ ਸ਼ੁਰੂ ਕਰਦਾ, ਅਰਦਾਸ ਕਰੇ ਕਿ ਸਤਿਗੁਰੂ ਇਸ ਸ਼ਬਦ ਦੀ ਮੈਨੂੰ ਸਮਝ ਨਹੀਂ ਆਈ। ਆਉਣ ਵਾਲੇ ਅਗਲੇ 20-30 ਅੰਗਾਂ ਦੇ ਵਿੱਚ ਉਹ ਸ਼ਬਦ ਦੇ ਅਰਥ ਬਾਣੀ ਕੱਢ ਕੇ ਰੱਖ ਦੇਗੀ ਵੀ ਇਹ ਅਰਥ ਬਣਦੇ ਨੇ। ਸਾਨੂੰ ਸਮਝ ਨਹੀਂ ਆਈ ਕਿ ਗੁਰੂ ਸਾਹਿਬ ਸੂਰਜ ਨੂੰ ਨਮਸਕਾਰ ਨਹੀਂ ਕਰ ਰਹੇ ਜਾਪ ਸਾਹਿਬ ਵਿੱਚ, ਉਹ ਕਹਿ ਰਹੇ ਨੇ ਨਮੋ ਸੂਰਜ। ਸੂਰਜ ਦਾ ਅਰਥ ਹੈ ਇੱਕ ਸੂਰਜ, ਇੱਕ ਵਚਨ। ਸੂਰਜੇ, ਸੂਰਜੇ ਦਾ ਅਰਥ ਹੈ ਬਹੁਤੇ ਸੂਰਜ, ਬਹੁ ਵਚਨ ਹੈ। ਕਿਹਨੂੰ ਨਮਸਕਾਰ ਕਰ ਰਹੇ ਨੇ? ਹੇ ਸਾਰੇ ਸੂਰਜਾਂ ਨੂੰ ਰੋਸ਼ਨੀ ਦੇਣ ਵਾਲੇ ਇੱਕ ਸੂਰਜ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰੇ ਸੂਰਜਾਂ ਨੂੰ ਚਾਨਣ ਦੇ ਰਿਹਾ। ਉਹ ਤੇਰੇ ਤੋਂ ਰਹਿਮਤ ਲੈ ਕੇ ਚਮਕ ਰਹੇ ਨੇ, ਸੰਸਾਰ ਚੱਲ ਰਿਹਾ। ਤੂੰ ਇੱਕ ਐਸਾ ਸੂਰਜ ਹੈ ਜਿਹਦੇ ਤੋਂ ਹਜ਼ਾਰਾਂ ਹੀ ਸੂਰਜ ਰੋਸ਼ਨੀ ਲੈ ਕੇ ਚਮਕਦੇ ਨੇ। ਇੱਥੇ ਹਜ਼ਾਰਾਂ ਸੂਰਜਾਂ ਨੂੰ ਨਮਸਕਾਰ ਨਹੀਂ ਕੀਤੀ, ਇੱਥੇ ਇੱਕ ਅਕਾਲ ਪੁਰਖ ਨੂੰ ਨਮਸਕਾਰ ਕੀਤੀ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਸਾਰਿਆਂ ਚੰਦਰਮਾਵਾਂ ਨੂੰ ਚਾਨਣ ਦੇਣ ਵਾਲਿਆ ਤੈਨੂੰ ਨਮਸਕਾਰ ਹੈ। ਇਸ ਤਰ੍ਹਾਂ ਬੜੀਆਂ ਉਦਾਹਰਨਾਂ ਨੇ। ਅਤੇ ਇਹ ਦੋ ਸੁਭਾਅ ਨੇ ਪਰਮਾਤਮਾ ਦੇ, ਇੱਕੋ ਵਕਤ ਗਰਮ ਵੀ ਰਹਿਣਾ ਅਤੇ ਠੰਡੇ ਵੀ ਰਹਿਣਾ। ਜਿਹੜੀ ਬੇਨਤੀ ਮੈਂ ਸਾਂਝੀ ਕਰ ਰਿਹਾ ਸੀ, ਇਹ ਦੋ ਸੁਭਾਅ ਨੇ, ਜੋਸ਼ ਵਿੱਚ ਵੀ ਰਹਿਣਾ ਅਤੇ ਹੋਸ਼ ਵਿੱਚ ਵੀ ਰਹਿਣਾ, ਦੋ ਤਰ੍ਹਾਂ ਦੇ ਸੁਭਾਅ ਗਿਣੇ ਨੇ। ਸੂਰਜ ਅਤੇ ਚੰਦਰਮਾ ਦੇ ਦੋਵੇਂ ਸੁਭਾਅ ਸਿੱਖ ਵਿੱਚ ਵੀ ਆ ਜਾਂਦੇ ਨੇ। ਅਤੇ ਜਿਸ ਸਿੱਖ ਦੇ ਵਿੱਚ ਇੱਕ ਸੁਭਾਅ ਭਾਰੂ ਹੋ ਗਿਆ, ਜਾਂ ਤਾਂ ਉਹ ਠੰਡਾ ਹੀ ਹੋ ਗਿਆ, ਜਾਂ ਤਾਂ ਮਾਲਾ ਹੀ ਫੜ ਲਈ, ਬਸ ਉਹ ਕਹਿੰਦਾ ਜੀ ਸਿਰ ਹੀ ਝੁਕਾ ਦਿਓ, ਜੋ ਕੁਝ ਕੋਈ ਕਹਿੰਦਾ ਬਸ ਕੋਈ ਗੱਲ ਨਹੀਂ, ਇਹ ਵੀ ਗਲਤ ਸੁਭਾਅ ਹੈ। ਇਹ ਚੰਦਰਮਾ ਦਾ ਸੁਭਾਅ ਹੈ। ਪਰ ਦਿਨ ਰਾਤ ਤਲਵਾਰ ਹੀ ਕੱਢੀ ਰੱਖਣੀ, ਅੰਦਰ ਠੰਡਕ ਹੈ ਹੀ ਨਹੀਂ, ਪਰਮਾਤਮਾ ਨਾਲ ਸਾਂਝ ਹੀ ਕੋਈ ਨਹੀਂ, ਉਹ ਵੀ ਗਲਤ ਹੋ ਗਿਆ, ਦੋਵੇਂ ਗਲਤ ਹੋ ਗਏ। ਤੁਸੀਂ ਕਦੀ ਵੇਖਣਾ ਵੀ ਜਿਹੜੀ ਸਾਡੀ ਕਥਾ ਚੱਲਦੀ ਬਹੁਤੀ ਕੀ ਹੈ? ਜੋਸ਼ ਇਕੱਲਾ, ਸਾਡੀਆਂ ਕਥਾਵਾਂ ਕੀ ਨੇ? ਹੁਣ ਜਿਹੜਾ ਮੈਂ ਸ਼ਬਦ ਤੁਹਾਡੇ ਸਾਹਮਣੇ ਪੜ੍ਹਿਆ, ਸਾਰਾ ਸਿਮਰਨ ਨਾਲ ਸੰਬੰਧਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤੇ ਸ਼ਬਦ ਇਸ ਰਸਤੇ ਨਾਲ ਸੰਬੰਧਿਤ ਨੇ ਕਿ ਸਿੱਖ ਪਹਿਲਾਂ ਅੰਦਰ ਸਾਂਝ ਕਿਵੇਂ ਬਣਾਏ, ਪਰਮਾਤਮਾ ਨਾਲ ਕਿਵੇਂ ਜੁੜੇ, ਇਹ ਹੀ ਨੇ ਸਾਰੇ ਸ਼ਬਦ। ਪਰ ਤੁਸੀਂ ਵੇਖੋਗੇ ਅਸੀਂ ਸ਼ਬਦ ਪੜ੍ਹਨਾ ਹੈ, ਦੋ ਚਾਰ ਮਿੰਟ ਦੋ ਕੁ ਗੱਲਾਂ ਕਰਕੇ ਕਿੰਨੇ ਪੰਨੇ ਅਤੇ ਕਿੰਨੇ ਅੰਗ 'ਤੇ ਜਿਉਂ ਲੱਗਾਂਗੇ ਦੂਸਰਿਆਂ ਦੀ ਨਿੰਦਿਆ ਕਰਨ। ਸਾਰਾ ਘੰਟਾ ਆਪਣਾ ਗਿਆਨ ਝਾੜ ਕੇ, ਇੰਨਾ ਕੀਮਤੀ ਆਪਣਾ ਸੰਗਤ ਦਾ ਵੀ ਖਰਾਬ ਕਰਕੇ, ਟੀ ਵੀ ਚੈਨਲਾਂ ਦਾ ਵੀ ਸਮਾਂ ਖਰਾਬ ਕਰਕੇ ਕੱਢਾਂਗੇ ਕੀ? ਗੁਰਬਾਣੀ ਦੇ ਤਾਂ ਅਰਥ ਕੀਤੇ ਕੋਈ ਨਹੀਂ ਹਨ। ਔਰ ਸਾਨੂੰ ਵੀ ਫਿੱਟ ਬਹਿੰਦਾ ਹੈ, ਕਿਉਂਕਿ ਗੁਰਬਾਣੀ ਦੇ ਅਰਥ ਅਸੀਂ ਵੀ ਨਹੀਂ ਸੁਣਨਾ ਚਾਹੁੰਦੇ ਬਹੁ ਗਿਣਤੀ ਵਿੱਚ। ਸਾਨੂੰ ਵੀ ਕੋਈ ਮਰਾਸੀਪੁਣਾ ਚਾਹੀਦਾ ਹੈ, ਕੋਈ ਤਮਾਸ਼ਬੀਨ ਚਾਹੀਦੇ ਨੇ ਜਿਹੜੇ ਸਾਡੇ ਮਨ ਦੀ ਖੁਰਾਕ ਦੇਣ, ਕਿਉਂਕਿ ਜੋ ਕੁਝ ਸਾਡਾ ਮਨ ਬਾਹਰ ਬਾਜ਼ਾਰ ਵਿੱਚ ਜਿਵੇਂ ਦਾ ਚਾਹੁੰਦਾ, ਉਹ ਹੀ ਤਾਂ ਗੁਰਦੁਆਰਿਆਂ ਵਿੱਚ ਆਉਂਦਾ ਹੈ। ਅਤੇ ਫਿਰ ਫਰਕ ਕੀ ਰਿਹਾ ਗੁਰਦੁਆਰੇ ਵਿੱਚ ਅਤੇ ਬਾਜ਼ਾਰ ਵਿੱਚ? ਫਿਰ ਉੱਥੇ ਬਾਹਰ ਤਮਾਸ਼ਾ ਲੱਗਾ ਸੀ, ਬਾਜ਼ਾਰ ਵਿੱਚ ਤਮਾਸ਼ਾ ਖੇਡਿਆ ਜਾ ਰਿਹਾ ਸੀ ਮਦਾਰੀ ਦਾ, ਮਦਾਰੀ ਵਿੱਚ ਅਤੇ ਉਹਨਾਂ ਥਾਵਾਂ ਵਿੱਚ ਫਰਕ ਹੀ ਰਹਿ ਗਿਆ? ਉੱਥੇ ਵੀ ਤਮਾਸ਼ਾ ਚੱਲਦਾ, ਪਿੱਛੋਂ ਤਾੜੀਆਂ ਵੱਜਦੀਆਂ ਨੇ, ਅਤੇ ਧਾਰਮਿਕ ਥਾਵਾਂ 'ਤੇ ਵੀ ਉਹੀ ਹੋ ਗਿਆ। ਇੰਨਾ ਵੱਡਾ ਜਿਹੜਾ ਗਿਆਨ ਸੀ 1430 ਅੰਗ ਦਾ, ਉਹਦੇ ਵਿੱਚ ਤਾਂ ਇੰਨੇ ਰਸਤੇ ਦੱਸੇ ਗਏ ਸਨ ਆਦਮੀ ਨੂੰ ਕਿ ਪਹਿਲਾਂ ਤੂੰ ਆਪਣਾ ਜਿਹੜਾ ਲਾਈਵ ਲਾਈਫ ਹੈ, ਜਿਹੜੀ ਜ਼ਿੰਦਗੀ ਤੇਰੀ ਅੱਜ ਚੱਲ ਰਹੀ, ਉਹਨੂੰ ਸ਼ੁੱਧ ਕਰ ਪਹਿਲਾਂ, ਬਾਕੀ ਗੱਲਾਂ ਫਿਰ ਹੋਣਗੀਆਂ। ਮਰਿਆਦਾ ਕਿਹੜੀ ਪਾਲਦਾ? ਕਿਹੜੇ ਸਮਾਜ ਦੇ ਸੁਧਾਰ ਦੀ ਗੱਲ ਕਰ ਰਹੇ ਹੋ? ਸਮਾਜ ਦੇ ਸੁਧਾਰ ਦੇ, ਅਸੀਂ ਅੱਜ ਧਰਮ ਨੂੰ ਸਮਾਜਿਕ ਸਿੱਖਿਆ ਬਣਾ ਦਿੱਤਾ ਹੈ, ਵਿਗਿਆਨ ਬਣਾ ਦਿੱਤਾ ਹੈ। ਜਿਵੇਂ ਇੱਕ ਸਮਾਜਿਕ ਦਾ ਟੀਚਰ ਪੜ੍ਹਾਉਂਦਾ ਹੈ, ਤੁਸੀਂ ਇਸ ਵੇਲੇ ਉੱਠਣਾ, ਇੱਧਰ ਨੂੰ ਮੂੰਹ ਕਰਨਾ ਹੈ, ਇਸ ਤਰ੍ਹਾਂ, ਇਹ ਤਾਂ ਸਮਾਜਿਕ ਸਿੱਖਿਆ ਹੈ, ਇਹਦਾ ਧਰਮ ਨਾਲ ਕੀ ਨਾਤਾ ਹੈ? ਧਰਮ ਵਿੱਚ ਤਾਂ ਦੱਸਿਆ ਗਿਆ ਹੈ ਕਿ ਕਿਵੇਂ ਤੁਸੀਂ ਆਪਣੇ ਉਸ ਅੰਦਰਲੇ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾਉਣੀ ਹੈ, ਜਿਹਦੇ ਤੋਂ ਵਿਛੜ ਕੇ ਤੁਸੀਂ ਕੋਈ ਵੀ ਸਮਾਜਿਕ ਸਿੱਖਿਆ ਸਿੱਖ ਲਈ, ਅਖੀਰ ਨੂੰ ਖਤਮ ਹੋ ਜਾਏਗੀ, ਉਹ ਤੁਹਾਨੂੰ ਜ਼ਿੰਦਗੀ ਦਾ ਰਾਹ ਨਹੀਂ ਦੇਵੇਗੀ। ਪਹਿਲਾਂ ਅੰਦਰੋਂ ਜੁੜੋ, ਬਾਹਰ ਆਪੇ ਸ਼ੁੱਧ ਹੋ ਜਾਏਗਾ, ਠੀਕ ਹੋ ਜਾਏਗਾ। ਪਰ ਕੌਣ ਕਰੇ ਗੱਲ? ਨਾ ਸੁਣਨ ਵਾਲੇ ਅਤੇ ਕਹਿਣ ਵਾਲੇ ਹੈਣ ਤਾਂ ਸਹੀ, ਉਹ ਫਿਰ ਕਹਿੰਦੇ ਵੀ ਸੁਣਨ ਵਾਲਾ ਹੀ ਕੋਈ ਨਹੀਂ ਹੈ। ਜਦੋਂ ਇਸ ਤਰ੍ਹਾਂ ਦੀ ਕਥਾ ਚੱਲਦੀ ਜਿਹਦੇ ਵਿੱਚ ਸਿਰਫ ਪਰਮਾਤਮਾ ਦੇ ਜੁੜਨ ਦੀ ਸਾਂਝ ਦੇ ਕਲਾ ਦੱਸੀ ਗਈ ਹੈ, ਅਤੇ ਮੈਨੂੰ ਕਈ ਮਿੱਤਰਾਂ ਨੇ ਕਿਹਾ, ਕਹਿੰਦੇ ਤੁਸੀਂ ਕਿਹੜੇ ਪਾਸੇ ਤੁਰੇ ਹੋ, ਲੋਕ ਤਾਂ ਸੁਣਨਗੇ ਨਹੀਂ, ਤੁਸੀਂ ਕੋਈ ਜੋਸ਼ ਖਰੋਸ਼ ਦੀਆਂ ਗੱਲਾਂ ਕਰੋ। ਮੈਂ ਕਿਹਾ ਵੀ ਫਿਰ ਇਹ ਧੋਖਾ ਦੇਣਾ ਜ਼ਿੰਦਗੀ ਨੂੰ, ਗੁਰੂ ਨੂੰ ਵੀ ਨਾਲ, ਵੀ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸੀ ਉਹ ਪੜ੍ਹ ਕੇ ਅੱਗੇ ਰੱਖ ਲਿਆ, ਸੁਣਾਇਆ ਉਹ ਜੋ ਲੋਕਾਂ ਨੂੰ ਚੰਗਾ ਲੱਗਦਾ ਹੈ। ਫਿਰ ਸਾਡੇ ਵਿੱਚ ਅਤੇ ਉਹਨਾਂ ਭ੍ਰਿਸ਼ਟ ਕਲਾਕਾਰਾਂ ਵਿੱਚ ਫਰਕ ਕੀ ਹੋਏਗਾ? ਜਿਨ੍ਹਾਂ ਕੋਲ ਗਾਉਣ ਦੀ ਕਲਾ ਹੈ, ਉਹਨਾਂ ਦਾ ਫਰਜ਼ ਸੀ ਵੀ ਸੰਸਾਰ ਦੀਆਂ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਸਾਹਮਣੇ ਲਿਆਉਣਾ, ਅਤੇ ਚੰਗਿਆਈ ਨੂੰ ਵੀ ਸਾਂਝੀ ਕਰਨਾ ਅਤੇ ਦੱਸਣਾ ਵੀ ਕਿਹੜਾ ਠੀਕ ਹੈ ਦੋਵਾਂ 'ਚੋਂ। ਪਰ ਉਹ ਕੀ ਵਹਿੰਦੇ ਨੇ, ਸਮਾਜ ਕੀ ਚਾਹੁੰਦਾ ਹੈ? ਸਮਾਜ ਚਾਹੁੰਦਾ ਅਸ਼ਲੀਲਤਾ, ਸਮਾਜ ਚਾਹੁੰਦਾ ਹੈ ਤੜਕ ਭੜਕ, ਅਤੇ ਉਹਦੀ ਵਰਤੋਂ ਕਰਕੇ ਪੈਸੇ ਇਕੱਠੇ ਕਰ ਰਹੇ ਨੇ। ਫਿਰ ਉਹਨਾਂ ਕਲਾਕਾਰਾਂ ਵਿੱਚ ਅਤੇ ਸਾਡੇ ਵਿੱਚ ਫਰਕ ਕੀ ਪੈ ਗਿਆ? ਜੇ ਅਸੀਂ ਲੋਕਾਂ ਵੱਲੋਂ ਵੇਖ ਕੇ ਬੋਲਣਾ ਤਾਂ ਲੋਕ ਕੀ ਸੁਣਦੇ ਨੇ? ਔਰ ਇਸ ਤ੍ਰਾਸਦੀ ਨੇ ਸਭ ਕੁਝ ਭ੍ਰਸ਼ਟ ਕੀਤਾ ਹੈ। ਜਦੋਂ ਇਹ ਲਾਈਨ ਇਸ ਤਰ੍ਹਾਂ ਚੱਲਦੀ ਹੈ ਤਾਂ ਸਤਿਗੁਰੂ ਨੇ ਦੋ ਦਾਤਾਂ ਇੱਕੋ ਵਕਤ ਸਿੱਖ ਨੂੰ ਦਿੱਤੀਆਂ। ਮਨ ਜਿਵੇਂ ਦੀ ਸੰਗਤ ਕਰਦਾ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਕਾਏ ਖਾਏ। ਗੁਰੂ ਰਾਮਦਾਸ ਪਾਤਸ਼ਾਹ ਜੀ ਅੱਜ ਦੇ ਬਚਨ ਵਿੱਚ ਕਿਰਪਾ ਕਰ ਰਹੇ ਸਾਹਿਬ, ਕਹਿੰਦੇ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ। ਜਿਸ ਮਨੁੱਖ 'ਤੇ ਵਾਹਿਗੁਰੂ ਕਿਰਪਾ ਕਰ ਦਿੰਦਾ, ਉਹਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਸੰਗਤ ਬਖਸ਼ ਦਿੰਦਾ, ਅਤੇ ਉਹ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ। ਗੁਰਮੁਖ ਹਰ ਹਰ ਨਾਮ ਸਮਾਏ, ਅਤੇ ਜਦੋਂ ਉਹਦਾ ਮਨ ਦਾ ਰੰਗ ਪਰਮਾਤਮਾ ਵਰਗਾ ਹੋ ਜਾਂਦਾ, ਉਹਦੇ ਨਾਮ ਦੇ ਵਿੱਚ ਸਮਾ ਜਾਂਦਾ, ਉਹਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਹਰ ਰੰਗ ਰਾਤਾ ਮਨ ਰੰਗ ਮਾਣੇ। ਫਿਰ ਕਹਿੰਦੇ ਉਹਦਾ ਸਰੂਪ ਬਿਲਕੁਲ ਖਤਮ ਨਹੀਂ ਹੁੰਦਾ, ਇੱਕ ਐਸੀ ਸੁੰਦਰ ਦਸ਼ਾ ਬਣਦੀ ਮਨ ਦੀ ਕਿ ਉਹਦੇ ਵਿੱਚ ਬਾਕੀ ਦਾ ਅਹੰਕਾਰ ਤਾਂ ਨਹੀਂ ਰਹਿੰਦਾ, ਪਰ ਉਸ ਪਰਮਾਤਮਾ ਦੇ ਰਸ ਦੀ ਹੋਂਦ ਨੂੰ ਮਾਣ ਕੇ ਖਬਰ ਦਿੰਦਾ ਰਹਿੰਦਾ ਕਿ ਮੈਂ ਰਸ ਮਾਣ ਰਿਹਾ ਹਾਂ। ਹਰ ਰੰਗ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹੇ ਦਿਨ ਰਾਤੀ। ਉਹ ਸਦਾ ਹੀ ਦਿਨ ਰਾਤੀ ਆਨੰਦ ਵਿੱਚ ਰਹਿੰਦਾ ਹੈ। ਪੂਰੇ ਗੁਰ ਕੈ ਸ਼ਬਦ ਸਮਾਣੇ, ਪੂਰੇ ਗੁਰੂ ਦੇ ਸ਼ਬਦ ਵਿੱਚ ਉਹ ਸਮਾ ਜਾਂਦਾ, ਯਾਨੀ ਕਿ ਸ਼ਬਦ ਦਾ ਰੂਪ ਹੀ ਹੋ ਜਾਂਦਾ, ਉਹਦੇ ਵਰਗਾ ਹੋ ਜਾਂਦਾ ਹੈ। ਹਰ ਰੰਗ ਕੋ ਲੋਚੈ ਸਭ ਕੋਈ, ਸਾਰੇ ਹੀ ਚਾਹੁੰਦੇ ਨੇ ਕਿ ਮੇਰੇ ਮਨ ਵਿੱਚ ਪਰਮਾਤਮਾ ਦਾ ਪਿਆਰ ਬਣੇ, ਪਰ ਗੁਰਮੁਖ ਰੰਗ ਚਲੂਲਾ ਹੋਈ, ਗੁਰੂ ਦੀ ਦਿੱਤੀ ਮੱਤ 'ਤੇ ਤੁਰਿਆਂ, ਗੁਰੂ ਦੇ ਅਨੁਸਾਰ ਜੀਵਨ ਜੀਵਿਆਂ, ਇਹ ਰੰਗ ਚਲੂਲਾ ਗੂੜਾ ਹੋ ਜਾਂਦਾ ਹੈ। ਮਨਮੁਖ ਮੁਗਧ ਨਰ ਕੋਰਾ ਹੋਏ, ਕੋਰਾ ਸ਼ਬਦ ਦਾ ਅਰਥ ਜਿਹਦੇ ਉੱਤੇ ਰੰਗ ਨਾ ਚੜ੍ਹੇ, ਜਿਹਦੇ ਉੱਤੇ ਪਾਲਿਸ਼ ਨਾ ਹੋਵੇ। ਕੋਰੇ ਦਾ ਅਰਥ ਹੈ ਉਹ ਕੱਪੜਾ, ਜਿਵੇਂ ਕੱਪੜੇ ਨੂੰ ਰੰਗ ਚੜ੍ਹਾਉਂਦੇ ਨੇ, ਪਹਿਲਾਂ ਉਹਨੂੰ ਪਾਣੀ ਵਿੱਚ ਬਹੁਤ ਉਬਾਲਦੇ ਨੇ ਤਾਂ ਕਿ ਉਹਦੀਆਂ ਤੰਦਾਂ ਜਿਹੜੀਆਂ ਨਾ ਉਬਲ ਜਾਣ, ਰੰਗ ਉਹਦੇ ਵਿੱਚ ਚਲਾ ਜਾਏ, ਫਿਰ ਰੰਗ ਵਿੱਚ ਪਾਉਂਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜਿਹੜੀ ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ ਹੈ, ਸੇਵਾ ਕਰਨੀ ਹੈ, ਇਹ ਮਨ ਨੂੰ ਸਿਰਫ ਉਬਾਲਣਾ ਹੁੰਦਾ ਹੈ ਕਿ ਇਹਦੇ ਵਿੱਚੋਂ ਮੈਲ ਨਿਕਲੇ। ਜਦੋਂ ਇਹ ਉਬਲ ਜਾਏਗਾ ਤਾਂ ਫਿਰ ਗੁਰੂ ਦੀ ਕਿਰਪਾ ਦਾ ਰੰਗ ਇਹਦੇ ਉੱਪਰ ਚੜ੍ਹੇਗਾ। ਪਰ ਜਿਹੜਾ ਮਨਮੁੱਖ ਹੈ ਉਹ ਕਹਿੰਦੇ ਇਹ ਸੇਵਾ ਸਿਮਰਨ 'ਤੇ ਕਰਦਾ ਨਹੀਂ, ਨਿਤਨੇਮ 'ਤੇ ਕਰਦਾ ਨਹੀਂ, ਸਿੱਧਾ ਹੀ ਕਹਿੰਦਾ ਮੈਂ ਰੰਗ ਚੜ੍ਹਾ ਲੈਣਾ ਆਪਣੇ ਉੱਤੇ। ਪਰ ਕਿਵੇਂ ਚੜ੍ਹੇਗਾ? ਉਹਦੇ ਮਨ 'ਤੇ ਰੰਗ ਨਹੀਂ ਚੜ੍ਹ ਸਕਦਾ, ਕਿਉਂਕਿ ਪਹਿਲਾਂ ਉਹਨੇ ਰੰਗ ਚੜ੍ਹਾਉਣ ਲਈ ਮਨ ਨੂੰ ਤਿਆਰ ਹੀ ਨਹੀਂ ਕੀਤਾ, ਸ਼ੁੱਧ ਹੀ ਨਹੀਂ ਕੀਤਾ। ਮਨਮੁੱਖ ਮੁਗਧ ਨਰ ਕੋਰਾ ਹੋਏ, ਉਹ ਕੋਰਾ ਰਹਿੰਦਾ ਹੈ। ਜੇ ਸੌ ਲੋਚੈ, ਜੇ ਉਹ ਬੜੀਆਂ ਸਿਆਣਪਾਂ ਵੀ ਕਰਦਾ ਰਹੇ, ਬੜਾ ਜ਼ੋਰ ਲਾਏ ਮੱਥੇ 'ਤੇ ਵੱਟ ਪਾ ਕੇ ਵੀ ਮੇਰੇ ਮਨ ਨੂੰ ਰੰਗ ਚੜ੍ਹ ਜਾਣਾ, ਕਿਵੇਂ ਚੜ੍ਹੇਗਾ? ਅਭਿਆਸ ਵਿੱਚੋਂ ਤਾਂ ਲੰਘਿਆ ਨਹੀਂ, ਉਹਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ, ਰੰਗ ਲਈ ਤਿਆਰ ਨਹੀਂ ਕੀਤਾ। ਜੇ ਸੋ ਲੋਚੈ ਰੰਗ ਨਾ ਹੋਵੇ ਕੋਈ, ਇਸ ਤਰ੍ਹਾਂ ਕੋਈ ਰੰਗ ਚੜ੍ਹਦਾ ਨਹੀਂ। ਨਦਰ ਕਰੇ ਤਾਂ ਸਤਿਗੁਰ ਪਾਵੈ, ਜਿਹਦੇ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਉਹ ਸਤਿਗੁਰੂ ਦੀ ਪ੍ਰਾਪਤੀ ਕਰ ਲੈਂਦਾ, ਗੁਰੂ ਵਾਲਾ ਬਣ ਜਾਂਦਾ ਹੈ। ਨਾਨਕ ਹਰ ਰਸ ਹਰ ਰੰਗ ਸਮਾਵੈ, ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੇ ਰਸ ਵਿੱਚ ਅਤੇ ਰੰਗ ਵਿੱਚ, ਉਹਦੇ ਪਿਆਰ ਵਿੱਚ ਉਹਦਾ ਮਨ ਨਿਰੰਤਰ ਲਗਾਤਾਰ ਸਮਾ ਜਾਂਦਾ ਹੈ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਇਹ ਰੰਗ ਮਨ ਨੂੰ ਚੜ੍ਹੇ। ਸਾਰਿਆਂ ਨੇ ਇੱਕ ਦੋ ਮਿੰਟ ਵਾਸਤੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। 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 ਇਸ ਤਰ੍ਹਾਂ ਸੰਗਤ ਨਾਲ ਮਿਲ ਕੇ ਗੁਰੂ ਚਰਨਾਂ ਨਾਲ ਪਿਆਰ ਕੀਤਿਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਨੂੰ ਰੰਗ ਚੜ੍ਹਦਾ ਹੈ ਔਰ ਸਦੀਵ ਆਨੰਦ ਦੀ ਪ੍ਰਾਪਤੀ ਕਰ ਲੈਂਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।